ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਥੋੜਾ ਜਿਹਾ ਪਿਛਲੇ ਪਾਸੇ ਨੂੰ ਗੁੱਟ ਕੇ ਆਏ ਤੈਨੂੰ ਗੁਟਕਾ ਨਿਤਨੇਮ।
ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਪਿੱਛੇ 16 ਸਲੋਕ ਹੋ ਚੁੱਕੇ ਹਨ, 17ਵਾਂ ਸਲੋਕ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ। ਕਰਤਾਰਪੁਰ ਸਾਹਿਬ ਵਿਚ ਬਹੁਤ ਸਾਰੇ ਵਿਦਵਾਨ ਗੁਰੂ ਸਾਹਿਬ ਜੀ ਦੇ ਪਾਸ ਮਿਲ ਕੇ ਆਏ, ਕਹਿਣ ਲੱਗੇ ਕਿ ਮਹਾਰਾਜ ਵੇਦ ਦੇ ਪੜ੍ਹਨੇ ਕਰਕੇ ਹੀ ਕਲਿਆਣ ਹੋ ਸਕਦੀ ਹੈ। ਤਾਂ ਗੁਰੂ ਮਹਾਰਾਜ ਸਾਹਿਬ ਪਰਮ ਕਿਰਪਾਲਤਾ ਕਰਕੇ ਪਵਿੱਤਰ ਸਲੋਕ ਉਚਾਰਦੇ ਹਨ।
ਸਲੋਕ ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ।
ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਇਹ ਠੀਕ ਹੈ ਤੁਹਾਡਾ ਵਿਚਾਰ, ਜੇ ਦੀਵਾ ਬਲ ਪਵੇ ਤਾਂ ਹਨੇਰਾ ਜਾਂਦਾ ਹੈ।
ਵੇਦ ਪਾਠ ਮਤ ਪਾਪਾ ਖਾਏ।
ਇਸੇ ਪ੍ਰਕਾਰ ਵੇਦ ਦਾ ਪਾਠ ਜੋ ਆਸਤਿਕ ਪੁਰਖ ਹੈ ਉਹ ਜਦੋਂ ਕਰਦੇ ਹੈ, ਉਹ ਜਾਣਦੇ ਕਿ ਜਿੰਨੇ ਮਤੀ ਬੁੱਧੀ ਦੇ ਅੰਦਰ ਪਾਪ ਹਨ ਉਹਨਾਂ ਪਾਪਾਂ ਨੂੰ ਖਾ ਜਾਂਦਾ ਹੈ। ਆਸਤਿਕ ਪੁਰਖਾਂ ਦੀ ਇਹ ਭਾਵਨਾ ਹੈ, ਠੀਕ ਵੇਦ ਦਾ ਪਾਠ ਜਿਹੜਾ ਮਤੀ ਦੇ ਪਾਪਾਂ ਨੂੰ ਖਾ ਜਾਂਦਾ ਹੈ। ਇਸੇ ਪ੍ਰਕਾਰ
ਦੀਵਾ ਬਲੈ ਅੰਧੇਰਾ ਜਾਏ।
ਜਦੋਂ ਬ੍ਰਹਮ ਗਿਆਨ ਰੂਪੀ ਦੀਵਾ ਪੋਥੀ ਪ੍ਰਾਣ ਕਮਾਈ ਹੈ, ਪਵੱਟੀ ਤਨ ਪਾਈ ਹੈ, ਸਚਬੂਝਣ ਆਣ ਜਲਾਈ ਹੈ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਹਿਜ ਤੋਂ ਮਿਲੈ। ਗਿਆਨ ਰੂਪੀ ਦੀਵਾ ਜੇ ਬਲ ਪਵੇ ਅਤੇ ਸਾਧ ਸੰਗਤ ਜੀ ਬ੍ਰਹਮਾਕਾਰ ਵਿਰਤੀ ਦੇ ਵਿਚ ਜੋ ਅਪਰੋਹ ਗਿਆਨ ਦਾ ਪ੍ਰਕਾਸ਼ ਹੋਣਾ ਹੈ, ਇਸ ਪ੍ਰਕਾਰ ਇਹ ਗੁਰਾਂ ਦੀ ਸਿੱਖਿਆ ਰੂਪੀ ਸਲਾਈ ਕਰਕੇ ਜਦੋਂ ਗਿਆਨ ਰੂਪੀ ਦੀਵਾ ਮੱਝ ਪਵੇ, ਅੰਤਾ ਕਰਨ ਦੇ ਅੰਦਰ ਜਿਹੜਾ ਅਗਿਆਨ ਦਾ ਹਨੇਰਾ ਹੈ, ਅਵਰਨ ਦਾ ਪੜਦਾ ਹੈ, ਮਲੁਖੇ ਪਾਦਕ ਸੁਭਾਵ ਹੈ, ਇਹ ਸਾਰਾ ਹਨੇਰਾ ਚਲਿਆ ਜਾਂਦਾ ਹੈ।
ਵੇਦ ਪਾਠ ਮਤ ਪਾਪਾ ਖਾ।
ਇਸ ਪ੍ਰਕਾਰ ਵੇਦ ਜੋ ਗਿਆਨ ਦਾ ਪਾਠ ਹੈ, ਇਸ ਪਾਠ ਦੇ ਕਰਨੇ ਕਰਕੇ ਬੁੱਧੀ ਦੇ ਅੰਦਰ ਪਾਪਾਂ ਨੂੰ ਸਾਰਿਆਂ ਨੂੰ ਖਾ ਜਾਈਦਾ, ਨਾਸ਼ ਕਰ ਲਈਦਾ ਹੈ।
ਉਗਵੈ ਸੂਰ ਨਾ ਜਾਪੈ ਚੰਦ।
ਵੇਦ ਜੋ ਗਿਆਨ ਹੈ ਉਹ ਪਾਠ ਪਾੜ ਦਿੰਦਾ ਹੈ ਅੰਦਰੋਂ, ਪੜਦੇ ਅਵਰਨ ਦੇ ਬੁੱਧੀ ਦੇ ਅੰਦਰੋਂ ਪਾਪਾਂ ਨੂੰ ਸਾਰਿਆਂ ਨੂੰ ਖਾ ਜਾਂਦਾ, ਨਾਸ਼ ਕਰ ਦਿੰਦਾ ਹੈ।
ਉਗਵੈ ਸੂਰ ਨਾ ਜਾਪੈ ਚੰਦ।
ਜਿਸ ਪ੍ਰਕਾਰ ਭਾਈ ਜਦੋਂ ਸੂਰਜ ਚੜ ਜਾਂਦਾ ਹੈ ਉਦੋਂ ਚੰਦਰਮਾ ਦਾ ਪ੍ਰਕਾਸ਼ ਮੱਧਾ ਮੱਧੋਂ ਪੈ ਜਾਂਦਾ, ਦਿਸਦਾ ਨਹੀਂ ਹੈ। ਦਿਨ ਦੇ ਵਿੱਚ ਜੋ ਚੰਦਰਮਾ ਦਾ ਪ੍ਰਕਾਸ਼ ਹੁੰਦਾ ਜਿਵੇਂ ਹਨੇਰ ਦੇ ਪੱਖ ਵਿੱਚ, ਇਸ ਪ੍ਰਕਾਰ ਜਦੋਂ ਅਪਰੋਹ ਗਿਆਨ ਰੂਪੀ ਸੂਰਜ ਜਾਗ ਪੈਂਦਾ ਹੈ ਉਦੋਂ ਮਾਇਆ ਦਾ ਮੋਹ ਚੰਦਰਮਾ ਦੀ ਨਹੀਂ ਆਈ ਹੈ, ਇਹ ਫਿਰ ਜਾਪਾ ਜਾਣੀ ਦਾ ਨਹੀਂ ਹੈ। ਮਾਇਆ ਦਾ ਜਿਹੜਾ ਪ੍ਰਕਾਸ਼ ਹੈ ਇਹ ਵਿਦਿਆ ਰੂਪੀ ਰਾਤ ਵਿੱਚ ਪ੍ਰਕਾਸ਼ ਕਰਨ ਵਾਲਾ ਜੀਆਂ ਦੇ ਅੰਦਰ ਹੈ, ਉਹਨਾਂ ਨੂੰ ਨਹੀਂ ਜਾਪਦਾ, ਫਿਰ ਦਿਸਦਾ ਨਹੀਂ, ਝੱਟ ਮੱਧ ਨੂੰ ਪੈ ਜਾਂਦਾ ਹੈ।
ਜੈ ਗਿਆਨ ਪ੍ਰਕਾਸ਼ ਅਗਿਆਨ ਮਿਟਾਂ।
ਜਿੱਥੇ ਸਰੂਪ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਅਗਿਆਨ ਦੀ ਨਿਵਰਤੀ ਹੋ ਜਾਂਦੀ ਹੈ।
ਵੇਦ ਪਾਠ ਸੰਸਾਰ ਕੀ ਕਾ।
ਫਿਰ ਸਤਿਗੁਰੂ ਜਿਹੜਾ ਕਿਹਾ ਹੈ ਕਿ ਵੇਦ ਪਾਠ ਮਤ ਪਾਪਾਂ ਖਾਏ, ਇਹ ਸਾਰਿਆਂ ਦੇ ਪਾਪਾਂ ਨੂੰ ਖਾ ਜਾਂਦਾ, ਵੇਦ ਦਾ ਪਾਠ ਕਿਸੇ ਕਿਸੇ ਦੇ ਖਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਹੇ ਭਾਈ ਸੁਣੋ,
ਵੇਦ ਪਾਠ ਸੰਸਾਰ ਕੀ ਕਾ।
ਜਿਨ੍ਹਾਂ ਨੇ ਵੇਦ ਦਾ ਪਾਠ ਕਰਨਾ ਸੰਸਾਰ ਦੀ ਕਾਰ ਹੀ ਸਮਝੀ ਹੈ, ਮਾਇਆ ਲੈ ਲੈਣੀ, ਆਪਦੇ ਸਰੀਰਕ ਸੁਖ, ਖਾਣਾ ਪੀਣਾ ਪਹਿਨਣਾ, ਆਰਾਮ ਆਦਿਕਾਂ ਨੂੰ ਵਰਤਣ ਚ ਲਾਉਣਾ, ਇਹ ਵੇਦਾਂ ਦਾ ਪਾਠ ਜਿਹੜਾ ਲੋਕਾਂ ਨੂੰ ਸੀਤ ਹੈ ਬ੍ਰਹਮ ਗਿਆਨ ਵਾਸਤੇ ਵੇਦ, ਪਰ ਸੰਸਾਰ ਨੂੰ ਮੈਕੀ ਕਾਰ ਹੀ ਸਮਝ ਲਿਆ, ਆਪਦੇ ਪੇਟ ਤੋਰਨ ਦੇ ਕੰਮ ਵਿੱਚ ਹੀ ਲੱਗੇ ਰਹਿੰਦੇ ਹਨ ਜਿਹੜੇ ਲੋਕ, ਇਸ ਕਰਕੇ ਹੁਣ ਸੰਸਾਰ ਦਾ ਕਾਮ ਹੀ ਪਾਠ ਜਿਹੜਾ ਵੇਦ ਦਾ ਪਾਠ ਹੈ ਸੰਸਾਰ ਦੀ ਕਾਰ ਚਲਾਉਣ ਵਾਲਾ ਚੱਲ ਰਿਹਾ, ਵਿਹਾਰਕ ਪਾਸੇ ਵਰਤੀ ਜਾਂਦੇ ਹਨ।
ਪੜ ਪੜ ਪੰਡਿਤ ਕਰਹਿ ਵਿਚਾਰ।
ਪੰਡਿਤ ਵਿਦਵਾਨ ਲੋਕ ਜੋ ਸ਼ਾਸਤਰਾਂ ਨੂੰ ਵੇਦਾਂ ਨੂੰ ਪੜ ਪੜ ਕੇ ਫਿਰ ਨਿਰਣਾ ਕਰਦੇ ਆ ਬ੍ਰਹਮ ਦਾ, ਤਤ ਪਦ ਦਾ, ਤੁੰਗ ਪਦ ਦਾ, ਉਹ ਨਿਰਣਾ ਜ਼ਰੂਰ ਕਰਦੇ ਹਨ।
ਬਿਨ ਬੂਝੇ ਸਭ ਹੋਏ ਖੁਆਰ,
ਪਰ ਗੁਰੂ ਸਾਹਿਬ ਦੇ ਸਿੱਖਿਆ ਬੂਝੇ ਪੁੱਛੇ ਤੋਂ ਬਗੈਰ, ਬਿਨਾਂ ਅੰਦਰ ਬੂਝ ਸਮਝ ਆਈ ਤੋਂ ਬਗੈਰ ਸਰੂਪ ਦੀ ਸਾਰੇ ਵਿਸ਼ਿਆਂ ਵਿੱਚ ਹੀ ਖੁਆਰ ਹੋ ਰਹੇ ਹਨ, ਮਾਇਆ ਨੇ ਖੁਆਰ ਕਰ ਛੱਡੇ ਹਨ।
ਨਾਨਕ ਗੁਰਮੁਖ ਉਤਰਸ ਪਾਰ,
ਮਹਾਰਾਜ ਜੀ ਵੀ ਕੋਈ ਪਾਰ ਵੀ ਉਤਰਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਅਧਿਕਾਰੀ ਹਨ ਭਾਈ, ਨਾਮ ਜਪਦੇ ਹੈ, ਸਤਿਗੁਰਾਂ ਵੱਲ ਮੁੱਖ ਹੈ, ਸਨਮੁਖ ਹਨ ਜਿਹੜੇ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ, ਮੁਕਤ ਹੋ ਜਾਂਦੇ ਹਨ।
ਮਹੱਲਾ ਪਹਿਲਾ, ਸਬਦ ਸਾਧਨਾ ਆਇਓ।
ਸਭ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਫੇਰ ਫਰਮਾਉਂਦੇ ਹਨ, ਜਿਨ੍ਹਾਂ ਨੂੰ ਭਾਈ ਗੁਰੂ ਸਾਹਿਬ ਦੇ ਸ਼ਬਦ ਦਾ ਰਸ ਨਹੀਂ ਆਇਆ, ਸਬਦ ਦੀ ਕਮਾਈ ਨਹੀਂ ਕਰਦੇ, ਜਿਨ੍ਹਾਂ ਨੂੰ ਆਨੰਦ ਨਹੀਂ ਆਇਆ ਸਬਦ ਦੀ ਕਮਾਈ ਦਾ,
ਨਾਮ ਨਾ ਲੱਗੂ ਪਿਆਰ,
ਉਹ ਗੁਰੂ ਸਾਹਿਬ ਦੇ ਉਪਦੇਸ਼ ਦਾ ਸਵਾਦ ਨਹੀਂ ਜਿਹਨੂੰ ਆਇਆ, ਰਸ ਨਹੀਂ ਆਇਆ, ਤੇ ਨਾਮ ਵਿੱਚ ਵੀ ਉਹਨਾਂ ਦਾ ਪਿਆਰ ਨਹੀਂ ਲੱਗਾ, ਨਾਮੀ ਵਿੱਚ ਵੀ ਉਹਨਾਂ ਦਾ ਪਿਆਰ ਨਹੀਂ ਲੱਗਾ ਹੈ।
ਰਸਨਾ ਫਿੱਕਾ ਬੋਲਣਾ,
ਰਸਨਾ ਕਰਕੇ ਜਿਹੜੇ ਕਹਿੰਦੇ ਜੀ ਸਾਨੂੰ ਬੜਾ ਆਨੰਦ ਆਉਂਦਾ, ਅਸੀਂ ਬੜੇ ਮਸਤ ਹੋ ਜਾਂਦੇ ਹਾਂ, ਐਵੇਂ ਬੇਰਸੀ ਦੀਆਂ ਗੱਲਾਂ ਹੀ ਬੋਲਦੇ ਆ, ਕਮਾਈ ਤੋਂ ਬਿਨਾਂ ਰਸ ਨਹੀਂ ਹੈ। ਰਸਨਾ ਕਰਕੇ ਫਿੱਕਾ, ਫਿੱਕਾ ਕਿਸੇ ਨੂੰ ਸਰਾਫ ਦੇ ਦੇਣਾ, ਕਿਸੇ ਨੂੰ ਵਰ ਦੇਣਾ ਕਿ ਜਾ ਤੇਰੇ ਐਂ ਹੋ ਜੂ, ਮਗਰੋਂ ਹੋ ਕੁਛ ਨਾ ਸਕਣਾ, ਇਉਂ ਫਿੱਕੇ ਬੇਰਸੀ ਵਾਲੇ ਬਚਨ ਉਹ ਬੋਲਦੇ ਹਨ।
ਨਿਤ ਨਿਤ ਹੋਏ ਖੁਆ,
ਨਿਤਾ ਪ੍ਰਤੀ ਵਿਸ਼ਿਆਂ ਚ ਖਰਾਬ ਹੁੰਦੇ ਹਨ ਉਹ ਜੀਵ,
ਨਾਨਕ ਪਏ ਕਿਰਤ ਕਮਾਵਣਾ,
ਉਹਨਾਂ ਦੇ ਕਿਰਤ ਜਿਹੜੇ ਕੀਤੇ ਉਹ ਐਸੇ ਮੱਥੇ ਦੇ ਪਏ ਹੈ, ਉਹਦੇ ਅਨੁਸਾਰ ਹੀ ਕਮਾਈ ਨੂੰ ਕਮਾਉਣਾ ਕਰਦੇ, ਉਹੀ ਕੰਮ ਆਉਣੇ ਹੈ,
ਕੋਈ ਨਾ ਮੀਟਣ,
ਉਹਨਾਂ ਨੂੰ ਜਦੋਂ ਆਪ ਇਹਨਾਂ ਜੀਵਨ ਕਰਮ ਕੀਤੇ ਹੈ, ਇਹਨਾਂ ਦਾ ਫਲ ਆਪ ਹੀ ਭੋਗਣਾ ਪੈਂਦਾ, ਕੋਈ ਮੇਟਣ ਵਾਲਾ ਨਹੀਂ ਹੈ ਗੁਰੂ ਸਾਹਿਬ ਤੋਂ ਬਿਨਾਂ, ਜੇ ਗੁਰੂ ਸਾਹਿਬ ਦੀ ਸ਼ਰਨ ਪੈਣ ਤਾਂ ਮਿਟ ਸਕਦੇ ਹਨ।
ਪੌੜੀ ਜੇ ਪ੍ਰਭ ਸਾਲਾਹੇ ਆਪਣਾ,
ਜਿਹੜੇ ਪ੍ਰਭੂ ਆਪਣੇ ਅਕਾਲ ਪੁਰਖ ਦੀ ਸਲਾਉਂਦੇ ਹਨ, ਮਹਾਰਾ ਕਹਿੰਦੇ ਹਨ
ਸੋਭਾ ਪਾਏ,
ਉਹ ਸੰਸਾਰ ਵਿੱਚ ਵੀ ਸੋਭਾ ਪਾਉਂਦੇ ਹਨ, ਪਰਲੋਕ ਚ ਵੀ ਜਸ ਪਾਉਂਦੇ ਹਨ,
ਹਉਮੈ ਵਿੱਚੋਂ ਦੂਰ ਕਰ,
ਉਹਨਾਂ ਦੀ ਗੁਰੂ ਸਾਹਿਬ ਜੀ ਸੋਭਾ ਭਗਤੀ ਉਹ ਪਾਉਂਦੇ ਹੈ ਪੁਰਖ, ਉਹਨਾਂ ਦੀ ਹਉਮੈ ਜਿਹੜੀ ਹੈ ਵਿੱਚੋਂ ਦੂਰ ਕਰ ਦਿੰਦੇ ਹਨ,
ਸੱਚ ਮਨ ਵਸਾਏ,
ਸੱਚੇ ਨਾਮ ਨੂੰ ਮਨ ਚ ਮੰਨਣ ਕਰਾ ਕੇ ਵਸਾ ਦਿੰਦੇ ਨੇ, ਅਧਿਆਸਨ ਕਰਵਾ ਦਿੰਦੇ ਹਨ,
ਸੱਚ ਬਾਣੀ ਗੁਣ ਉਚਰੈ,
ਸੱਚੀ ਬਾਣੀ ਬਾਣੀ ਕਰਕੇ ਵੀ ਸੱਚੇ ਦੇ ਗੁਣਾਂ ਨੂੰ ਉਚਾਰਦੇ ਹੈ, ਇਸ ਕਰਕੇ ਸੱਚੀ ਬਾਣੀ ਬੋਲਦੇ ਹੈ, ਕੂੜੀ ਛਲ ਵਾਲੀ ਫਰੇਬ ਵਾਲੀ ਠੱਗੀ ਵਾਲੀ ਨਹੀਂ ਬੋਲਦੇ, ਸੱਚੀ ਬਾਣੀ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਉਝਾਰਦੇ ਹਨ,
ਸੱਚਾ ਸੁਖ ਪਾਏ,
ਉਹ ਸੱਚਾ ਸੁਖ ਆਤਮ ਆਨੰਦ ਨੂੰ ਉਹ ਪਾਉਂਦੇ ਹਨ,
ਮੀਲ ਭਇਆ ਚਿੜੀ ਵਿਛੁੰਨੇ,
ਚਿਰ 84 ਲੱਖ ਜੂਨ ਦੇ ਵਿਛੜਿਆ ਹੋਇਆ ਉਹਨਾਂ ਜੀਆਂ ਦਾ, ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਦੇ ਸਰੂਪ ਨਾਲ ਮੇਲ ਹੋ ਗਿਆ ਹੈ,
ਗੁਰ ਪੁਰਖ ਮਿਲਾਏ,
ਗੁਰੂ ਜੋ ਪੂਰਨ ਪੁਰਖ ਹੈ ਉਹਨਾਂ ਨੇ ਕਿਰਪਾ ਕਰਕੇ ਮੇਲ ਦਿੱਤੇ ਆ ਵਾਹਿਗੁਰੂ ਦੇ ਨਾਲ,
ਮਨ ਮੈਲਾ ਇਹ ਸ਼ੁੱਧ ਹੈ,
ਇਹ ਮਨ ਭਾਈ ਪਾਪਾਂ ਕਰਕੇ ਮੈਲਾ ਹੋਇਆ, ਵਿਦਿਆ ਦੀ ਮੈਲ ਕਰਕੇ ਮੈਲਾ ਹੋਇਆ ਹੈ, ਇਸ ਪ੍ਰਕਾਰ ਸ਼ੁੱਧ ਹੋ ਸਕਦਾ ਹੈ,
ਹਰ ਨਾਮ ਤੇ
ਆਏ, ਇਹ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕਰੇ ਇੱਕ ਚਿੱਤ ਇੱਕ ਮਨ ਹੋ ਕੇ,
ਸਲੋਕ ਮਹੱਲਾ ਪਹਿਲਾ, ਕਾਇਆ ਕੂੰਬਲ ਫੁੱਲ ਗੁਣ,
ਕੋਈ ਪੰਡਿਤ ਪੂਜਾ ਕਰਨ ਦਾ ਪ੍ਰਕਰਨ ਮਹਾਰਾਜ ਸਾਹਿਬ ਦੇ ਪਾਸ ਪੁੱਛਣ ਲੱਗਾ, ਚੰਗਾ ਮਹਾਰਾਜ ਦੱਸੋ, ਤੁਸੀਂ ਕਿਰਪਾ ਕਰਕੇ ਦੱਸੋ, ਕੋਈ ਠਾਕਰਾਂ ਦੀ ਪੂਜਾ ਕਰਨ ਵਾਸਤੇ ਚੰਗੀਆਂ ਚੰਗੀਆਂ ਸੋਹਣੀਆਂ ਬਿਰਸ਼ਾਂ ਦੀਆਂ ਕਰੂੰਬਲਾਂ ਕੂੜੀਆਂ ਜਿਹੜੀਆਂ ਹਨ ਤੇ ਫੁੱਲ ਇਹ ਮਹਾਰਾਜ ਅਰਪਦਿਆ ਕਰੀਏ, ਇਹਦੇ ਨਾਲ ਤਾਂ ਪੂਜਾ ਹੋ ਸਕਦੀ ਹੈ ਨਾ, ਅੰਤਰਜਾਮੀ ਪ੍ਰਸੰਨ ਹੋਵੇਗਾ। ਤਾਂ ਸੁਣ ਕੇ ਮਹਾਰਾਜ ਕਹਿੰਦੇ ਹਨ, ਇਹ ਭਾਈ ਪੂਜਾ ਦਾ ਪ੍ਰਕਾਰ ਤਾਂ ਇਹ ਹੈ,
ਸਲੋਕ ਮਹੱਲਾ ਪਹਿਲਾ, ਕਾਇਆ ਕੂਮਲ ਫੁੱਲ ਗੁਣ,
ਜਿਹੜੀ ਕਾਇਆ ਨੂੰ ਕੋਮਲ ਬਣਾਉਣਾ, ਨਰਮ ਬਣਾਉਣਾ ਬੁੱਧੀ ਦੇ ਤਾਈ, ਬੁੱਧੀ ਕਰਕੇ ਕਿਸੇ ਨੂੰ ਦੁੱਖ ਦੇਣ ਵਾਲਾ ਵਾਕ ਨਾ ਕਹਿਣਾ, ਬੁੱਧੀ ਦੇ ਕਰਕੇ ਕਿਸੇ ਨੂੰ ਚੰਚਲਤਾਈ ਵਾਲਾ, ਚਿੱਤ ਨੂੰ ਹਿਲਾਉਣ ਵਾਲਾ ਕੋਈ ਪ੍ਰਮਾਣ ਦ੍ਰਿਸ਼ਟਾਂਤ ਆਦਿਕ ਨਾ ਦੱਸਣਾ, ਨਰਮਾਈ ਵਾਲੀ ਗਰੀਬੀ ਵਾਲੀ ਜਿਹੜੀ ਬੁੱਧੀ ਬਣਾਉਣੀ, ਕੋਮਲਤਾ ਵਾਲੀ, ਇਹ ਕੂੰਬਲਾਂ ਹੋਣੀਆਂ ਚਾਹੀਦੀਆਂ ਹਨ। ਪੂਜਨ ਕਰਨ ਵਾਸਤੇ
ਫੁੱਲ ਗੁਣ
ਅਤੇ ਜੋ ਸਤ ਸੰਤੋਖ ਆਦਿ ਗੁਣ ਇਹ ਫੁੱਲ ਹੋਣੇ ਚਾਹੀਦੇ ਹਨ।
ਨਾਨਕ ਗੁਪਸ ਮਾਲ
ਸਤਿਗੁਰੂ ਜੀ ਕਹਿੰਦੇ ਇਹਨਾਂ ਗੁਣਾਂ ਦੀ ਪ੍ਰੇਮ ਰੂਪੀ ਤਾਗੇ ਚ ਮਾਲਾ ਗੁੰਦਣਾ ਕਰੀਏ।
ਇੰਨੀ ਫੁੱਲੀ ਰੋ ਕਰੇ
ਇਹਨਾਂ ਫੁੱਲਾਂ ਕਰਕੇ ਉਸ ਦਾ ਰਵਣ ਕਰੇ ਉਚਾਰਨ ਕਰੇ ਪਰਮੇਸ਼ਰ ਦਾ ਜਿਹੜਾ ਇਹਨਾਂ ਫੁੱਲਾਂ ਦੁਆਰਾ ਪਤਾ ਉਹਨੂੰ ਰੋ ਮਹਾਰਾਜ ਸਾਹਿਬ ਜੀ ਰਮਣ ਕਰਦਾ ਆਪਦੇ ਚ ਭੇਦ ਕਰ ਲੈਂਦਾ ਹੈ ਉਹਨਾਂ ਨੂੰ ਉਚਾਰਨ ਕਰੇ।
ਅਵਰ ਕੇ ਚੁਣੀਏ ਹੈ ਡਾਲ
ਹੋਰ ਕੀ ਭਾਈ ਡਾਲੀਆਂ ਤੋਂ ਫੁੱਲ ਚੁਗਦੇ ਫਿਰਦੇ ਹੋ ਡਾਲੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਕਰਨਾ ਰੂਪ ਬ੍ਰਹਮ ਪਾਤੀ ਵਿਸ਼ਨ ਡਾਰੀ ਇਹਨਾਂ ਡਾਲੀਆਂ ਨੂੰ ਕੀ ਚੁਣਦੇ ਫਿਰਦੇ ਹੋ ਪਰਮੇਸ਼ਰ ਦਾ ਹੀ ਪੂਜਨ ਕਰੋ। ਇਸ ਪ੍ਰਕਾਰ ਪਰਮੇਸ਼ਰ ਦਾ ਪੂਜਨ ਹੁੰਦਾ ਹੈ।
ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ।
ਸਤਿਗੁਰੂ ਦੂਜੇ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਬਸੰਤ ਆ ਗਿਆ ਹੈ ਤਾਂ ਸੁਣ ਕੇ ਹਜੂਰ ਫਰਮਾਉਂਦੇ ਹਨ ਦੂਜੇ ਪਾਤਸ਼ਾਹ
ਨਾਨਕ ਤਿੰਨਾ ਬਸੰਤ ਹੈ।
ਇਹ ਭਾਈ ਉਹਨਾਂ ਨੂੰ ਬਸੰਤ ਰਾਗ ਖਿੜਿਆ ਹੋਇਆ ਖਡੂਰ ਸਾਹਿਬ ਚ ਉਪਦੇਸ਼ ਦੇ ਰਹੇ ਹਨ।
ਜਿਨ ਘਰ ਵਸਿਆ ਕੰਨ
ਜਿਨ੍ਹਾਂ ਇਸਤਰੀਆਂ ਦੇ ਘਰ ਚ ਪਤੀ ਵਸਦਾ ਹੋਵੇ ਪ੍ਰਦੇਸ਼ ਨਾ ਗਿਆ ਹੋਵੇ ਉਹਨਾਂ ਨੂੰ ਤਾਂ ਬਸੰਤ ਰਹਿੰਦਾ ਖਿੜਿਆ ਹੋਇਆ ਹਮੇਸ਼ਾ।
ਜਿਨ ਕੇ ਕੰਤ ਦਿਸ਼ਾਪੁਰੀ
ਜਿਨ੍ਹਾਂ ਦੇ ਪਤੀ ਦਿਸ਼ਾਪੁਰੀ ਪੂਰੀ ਹੋਰ ਦਸੌਰ ਵਿੱਚ ਅਵਰ ਦਿਸ਼ਾ ਵਿੱਚ ਕਿਸੇ ਪੁਰੀ ਦੀ ਦਿਸ਼ਾ ਵਿੱਚ ਕਿਸੇ ਪੂਰੇ ਦਿਸ਼ਾ ਦੀ ਪੁਰੀ ਵੀ ਚਲੇ ਗਏ ਦਸੌਰ ਚਲੇ ਗਏ ਪ੍ਰਦੇਸ਼ ਚਲੇ ਗਏ ਹੈ।
ਸੇ ਅਹਨਸ ਫਿਰ ਹੈ ਜਲੰਤ
ਉਹ ਤਾਂ ਸਦਾ ਵਿਛੋੜੇ ਕਰਕੇ ਜਲਦੀਆਂ ਫਿਰਦੀਆਂ ਰਹਿੰਦੀਆਂ ਹਨ। ਇਸੇ ਪ੍ਰਕਾਰ
ਨਾਨਕ ਤਿੰਨਾ ਬਸੰਤ
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਬਸੰਤ ਜਿਨ੍ਹਾਂ ਦੇ ਹਿਰਦੇ ਚ ਵਸਿਆ ਹੋਇਆ ਹੈ ਉਹਨਾਂ ਨੂੰ ਬਸੰਤ ਆਨੰਦ ਹੈ।
ਜਿਨ ਘਰ ਵਸਿਆ ਕੰਤ
ਜਿਨ੍ਹਾਂ ਦੇ ਘਰ ਅੰਤਾਕਰਨ ਦੇ ਅੰਦਰ ਕੰਤ ਪਤੀ ਜੋ ਪਰਮੇਸ਼ਰ ਅਕਾਲ ਪੁਰਖ ਹੈ ਉਹ ਵਸ ਗਿਆ ਹੈ।
ਜਿਨ ਕੇ ਕੰਤ ਦਿਸ਼ਾਪੁਰੀ
ਜਿਨ੍ਹਾਂ ਦੇ ਪਤੀ ਅਕਾਲ ਪੁਰਖ ਉਹ ਦਿਸ਼ਾਪੁਰੀ ਔਰ ਦਿਸ਼ਾ ਨੂੰ ਗਏ ਹੋਏ ਹੈ ਦਸੌਰ ਨੂੰ ਗਏ ਹੋਏ ਹੈ ਦਿਸ਼ਾਪੁਰੀ ਕੀ ਅਸਖਿਆਤ ਹੋਏ ਹੈ ਸਖਿਆਤ ਨਹੀਂ ਹਨ ਗੁਪਤ ਹੋ ਰਹੇ ਹੈ ਜਿਨ੍ਹਾਂ ਦੇ ਇਹ ਹੋਰ ਦਿਸ਼ਾ ਨੂੰ ਗਏ ਹੋਏ ਸਮਝਣੇ ਦਸੌਰ ਨੂੰ ਗਏ ਹੋਏ ਸਮਝਣੇ
ਅਹਿਨਸ ਫਿਰ ਹੈ ਜਲੰਤ
ਉਹ ਭਾਈ ਜਿਨ੍ਹਾਂ ਦੇ ਅਸਖਿਆਤ ਹਨ ਪਰਮੇਸ਼ਰ ਇਹ ਔਰ ਦਸੌਰ ਨੂੰ ਗਏ ਹੋਏ ਹੈ ਉਹ ਰਾਤ ਦਿਨੇ ਵਿਛੋੜੇ ਕਰਕੇ ਜਲਦੇ ਫਿਰਦੇ ਰਹਿੰਦੇ ਹਨ।
ਪੌੜੀ ਆਪ ਬਖਸ਼ੇ ਦਇਆ ਕਰ
ਜਿਨ੍ਹਾਂ ਦੇ ਤਾਈ ਆਪ ਮਹਾਰਾਜ ਸਾਹਿਬ ਜੀ ਆਪੇ
ਆਪੇ ਬਖਸ਼ੇ ਦਇਆ ਕਰ
ਆਪ ਹੀ ਜਿਨ੍ਹਾਂ ਨੂੰ ਬਖਸ਼ ਲੈਂਦੇ ਆ ਦਿਆਲਤਾ ਕਰਕੇ ਗੁਰਾਂ ਦੁਆਰਾ
ਗੁਰ ਸਤਿਗੁਰ ਬਚਨੀ
ਉਹ ਗੁਰੂ ਪੂਜਨੀਕ ਚੇਤਨ ਸਰੂਪ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਆ ਗੁਰਸਿੱਖ
ਆਨ ਦਿਨ ਸੇਵੀ ਗੁਣ ਰਵਾ
ਰਾਤ ਦਿਨੇ ਉਹ ਸੇਵਨ ਕਰਦੇ ਰਹਿੰਦੇ ਆ ਨਾਮ ਦਾ ਤੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਰਹਿੰਦੇ ਹਨ ਬਾਣੀ ਕਰਕੇ
ਮਨ ਸੱਚਾ ਰਚਨੀ
ਸਰੀਰ ਕਰਕੇ ਵੀ ਰਾਤ ਦਿਨੇ ਸੇਵਾ ਟਹਿਲ ਕਰਦੇ ਹੈ ਅਤੇ ਬਾਣੀ ਕਰਕੇ ਵੀ ਗੁਣਾਂ ਨੂੰ ਉਚਾਰਦੇ ਰਹਿੰਦੇ ਹੈ ਮਨ ਵੀ ਸੱਚੇ ਦੇ ਚ ਰਚਿਆ ਹੋਇਆ ਪ੍ਰੇਮ ਦੇ ਵਿਚ ਰਾਤ ਦਿਨੇ
ਪ੍ਰਭ ਮੇਰਾ ਬੇਅੰਤ ਹੈ
ਮੇਰਾ ਪ੍ਰਭੂ ਅੰਤ ਤੋਂ ਰਹਿਤ ਹੈ ਹੇ ਸੰਤ ਜਨੋ
ਅੰਤ ਕਿਨੈ ਨਾ ਲਿਖਣੀ
ਉਸ ਪਰਮੇਸ਼ਰ ਦਾ ਕਿਸੇ ਰਿਖੀ ਮੁਨੀ ਨੇ ਵੀ ਅੰਤ ਨਹੀਂ ਲਿਖਣਾ ਕੀਤਾ ਜਾਣਿਆ ਨੀ ਬੇਅੰਤ ਹੈ
ਸਤਿਗੁਰ ਚਰਨੀ ਲੱਗਿਆ
ਫੇਰ ਮਹਾਰਾਜ ਜਾਣਿਆ ਕਿਵੇਂ ਜਾਂਦਾ ਮਹਾਰਾਜ ਕਹਿੰਦੇ ਸਤਿਗੁਰੂ ਸਾਹਿਬ ਦੇ ਚਰਨਾਂ ਕਮਲਾਂ ਜਿਹੜਾ ਲੱਗਿਆ ਹੈ
ਹਰ ਨਾਮ ਨਿਤ ਜਪਨੀ
ਜੋ ਹਰੀ ਦੇ ਨਾਮ ਨਿਤਾ ਪ੍ਰਤੀ ਜਪਣਾ ਕਰਦਾ ਹੈ ਭਗਤ ਨਾਮ ਰੂਪੀ ਮਾਲਾ ਲੈ ਕੇ
ਜੋ ਇੱਛਾ ਸੋ ਫਲ ਪਾਏ
ਉਹ ਭਾਈ ਮਹਾਰਾਜ ਨੂੰ ਪਾ ਲੈਂਦਾ ਜੋ ਇੱਛਾ ਕਰੇ ਮਨ ਵਾਸਤ ਫਲਾਂ ਨੂੰ ਸੋ ਪਾ ਲੈਂਦਾ ਸੀ ਪਾ ਲੈਂਦਾ ਪਾ ਲਏਗਾ
ਸਭ ਘਰਾਂ ਵਿੱਚ ਜਚਨੀ
ਸਾਰੇ ਘਰ ਦੇ ਵਿੱਚ ਜਚਨੀ ਚੱਜ ਹਨ ਉਸਦੇ ਸਾਰੇ ਗਿਆਨ ਦੇ ਜਿੰਨੇ ਢੰਗ ਆ ਉਹਦੇ ਹਿਰਦੇ ਵਿੱਚ ਹੀ ਸਾਰੇ ਪ੍ਰਗਟ ਹਨ ਉਸ ਪਰਮੇਸ਼ਰ ਦੇ ਘਰ ਸਤਸੰਗਤ ਵਿੱਚ ਹੀ ਸਾਰੇ ਜਚਨੀ ਚੋਜ ਹਨਗੇ ਕੌਂਤਕ ਹਨਗੇ ਸਭ ਚੋਜਾਂ ਦਾ ਮਾਲਕ ਹੈ ਜਚਨੀ ਸਾਰੇ ਉਹਦੇ ਘਰ ਦੇ ਜਾਚਕ ਹਨਗੇ ਮੰਗਣ ਵਾਲੇ ਹਨ ਚੱਜ ਢੰਗ ਵੀ ਸਾਰੇ ਉਹਦੇ ਘਰ ਚੋਂ ਹੀ ਪ੍ਰਾਪਤ ਹੁੰਦੇ ਹਨ
ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ
ਸਤਿਗੁਰੂ ਪਹਿਲੇ ਪਾਤਸ਼ਾਹ ਨੂੰ ਕਰਤਾਰਪੁਰ ਸਾਹਿਬ ਚ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ ਬਸੰਤ ਉਤਾ ਗਈ ਹੈ ਤਾਂ ਗੁਰੂ ਮਹਾਰਾਜ ਸਾਹਿਬ ਸਰਵਣ ਕਰਾਉਂਦੇ ਨੇ, ਹੇ ਗੁਰਸਿੱਖੋ ਸੁਣੋ,
ਪਹਿਲ ਬਸੰਤ ਆਗਮਨ,
ਜੋ ਪਰਮੇਸ਼ਰ ਬਸੰਤ ਆਉਣ ਤੋਂ ਪਹਿਲਾਂ ਹੀ ਆਇਆ ਹੋਇਆ ਹੈ, ਉਹ ਪਹਿਲਾਂ ਨਿਤ ਪ੍ਰਾਪਤ ਹੈ।
ਪਹਿਲਾਂ ਮੌਲਿਓ ਸੂ,
ਪਹਿਲਾਂ ਭਾਈ ਉਸੇ ਦੇ ਤਾਈ ਮੌਲਿਓ ਮਿਲਣਾ ਕਰਿਓ, ਪ੍ਰਫੁੱਲਿਤ ਹੋਵੋਗੇ ਜੇ ਮਿਲੋਗੇ, ਜੋ ਬਸੰਤ ਆਉਣ ਤੋਂ ਪਹਿਲਾਂ ਆਗਮਨ ਆਇਆ ਹੋਇਆ ਹੈ ਪਰਮੇਸ਼ਰ ਸਾਰਿਆਂ ਦੇ ਹਿਰਦਿਆਂ ਵਿਚ, ਪਹਿਲਾਂ ਉਸ ਦੇ ਨਾਲ ਮਿਲਣਾ ਕਰੋ, ਪ੍ਰਫੁੱਲਿਤ ਹੋਵੋ।
ਜਿਤ ਮੌਲੇ ਹੈ ਸਭ ਮੌਲੀ,
ਜਿਸ ਪਰਮੇਸ਼ਰ ਦੀ ਚੇਤਨ ਦੀ ਪ੍ਰਫੁੱਲਤਾ ਕਰਕੇ ਬਾਗ ਬਗੀਚੇ ਸਾਰੇ ਮੌਲੀ, ਧਰਤੀ ਮੌਲਿਆ, ਆਕਾਸ਼ ਘੜ ਘੜ ਮੌਲਿਆ, ਆਤਮ ਪ੍ਰਗਾਸ ਸਾਰੇ ਪ੍ਰਫੁੱਲਿਤ ਹੋ ਰਹੇ ਹਨ। ਉਸ ਪਰਮੇਸ਼ਰ ਨੂੰ ਪ੍ਰਫੁੱਲਿਤ ਕਰਨ ਵਾਲਾ ਕੋਈ ਨੀ, ਉਹ ਆਪੇ ਆਪ ਪ੍ਰਫੁੱਲਿਤ ਰੂਪ ਪਰਮੇਸ਼ਰ ਹੈ, ਉਸ ਨੂੰ ਨੀ ਕੋਈ ਪ੍ਰਫੁੱਲਿਤ ਕਰ ਸਕਦਾ, ਐਸਾ ਉਹ ਪਰਮੇਸ਼ਰ ਆਪੇ ਆਪ ਪ੍ਰਕਾਸ਼ ਰੂਪ ਹੈ। ਇਸੇ ਪ੍ਰਕਾਰ
ਪਹਿਲ ਬਸੰਤ ਹੈ ਆਗਮਨ,
ਇਹ ਭਾਈ ਪਹਿਲ ਬਸੰਤ ਹੈ ਆਗਮਨ, ਬਸੰਤ ਰੁੱਤ ਦੀ ਨਹੀਂ ਮਨੁੱਖਾ ਜਨਮ ਹੈ, ਮਨੁੱਖਾ ਜਨਮ ਤੋਂ ਪਹਿਲਾਂ ਹੀ ਧਾਰੇ ਤੋਂ ਪਰਮੇਸ਼ਰ ਤਾਂ ਸਾਰਿਆਂ ਥਾਵਾਂ ਚ ਆਗਮਨ ਆਇਆ ਹੋਇਆ ਹੈ।
ਪਹਿਲਾ ਮੌਲਿਓ ਸੂ,
ਇਸ ਕਰਕੇ ਪਹਿਲਾਂ ਬਾਲਕ ਅਵਸਥਾ ਚ ਹੀ ਉਸ ਪਰਮੇਸ਼ਰ ਦੇ ਸਿਮਰਨ ਵਿਚ ਮੌਲਿਓ ਮਿਲਣਾ ਕਰਿਓ, ਪ੍ਰਫੁੱਲਿਤ ਹੋਇਓ, ਫਿਰ
ਉਹਦੀ
ਸ਼ੋਭਾ ਵਿਚ।
ਜਿਤ ਮੌਲੇ ਹੈ ਸਭ ਮੌਲੀ ਹੈ,
ਜਿਸ ਪਰਮੇਸ਼ਰ ਦੀ ਪ੍ਰਫੁੱਲਤਾ ਕਰਕੇ ਸਾਰੀ ਸ੍ਰਿਸ਼ਟੀ ਪ੍ਰਫੁੱਲਿਤ ਹੋ ਰਹੀ, ਚੇਤਨ ਸੱਤਾ ਕਰਕੇ ਜੜ ਚੇਤਨ, ਇਸ ਪਰਮੇਸ਼ਰ ਨੂੰ ਕੋਈ ਅਧਿਕਾਰੀ ਤੋਂ ਬਿਨਾਂ ਨਹੀਂ ਭਾਈ ਮੌਲਿਓ ਪ੍ਰਫੁੱਲਿਤ ਹੋ ਕੇ ਮਿਲਿਆ। ਐਵੇਂ ਮਾਇਆ ਦੇ ਪਦਾਰਥਾਂ ਚ ਫਸੇ ਪਏ ਹੈ ਸਾਰੇ ਲੋਕ। ਪਹਿਲ ਬਸੰਤ ਹੈ ਆਗਮਨ, ਬਸੰਤ ਰੁੱਤ ਦੀ ਨਿਆਈ ਜੋ ਸਾਧ ਸੰਗਤ ਜੀ ਸ਼ੌਂਕ ਅਵਸਥਾ ਹੈ, ਇਹ ਸ਼ੌਂਕ ਅਵਸਥਾ ਜਿਗਿਆਸਾ ਅਵਸਥਾ ਦੇ ਆਗਮਨ ਤੋਂ ਪਹਿਲਾਂ ਹੀ,
ਪਹਿਲਾਂ ਮੌਲਿਓ ਸੂ,
ਉਹ ਪਹਿਲਾਂ ਹੀ ਹੈ ਸਾਰਿਆਂ ਚ ਪ੍ਰਫੁੱਲਿਤ ਹੋ ਰਿਹਾ ਚੇਤਨ ਬ੍ਰਹਮ।
ਜਿਤ ਮੌਲੇ ਹੈ ਸਭ ਮੌਲੀ,
ਜਿਸ ਦੀ ਪ੍ਰਫੁੱਲਤਾ ਕਰਕੇ ਸਾਰੇ ਸਾਧਨ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਸਰਵਣ ਮੰਨਣ ਅਧਿਆਸਨ ਆਦਿਕ ਸਾਰੇ ਗੁਣ ਪ੍ਰਫੁੱਲਿਤ ਹੁੰਦੇ ਹੈ। ਉਸ ਪਰਮੇਸ਼ਰ ਨੂੰ ਪ੍ਰਫੁੱਲਿਤ ਕਰਨ ਵਾਲਾ ਕੋਈ ਨੀ, ਇਹ ਸਾਰੇ ਸਾਧਨ ਅੰਤਾ ਕਰਨ ਦੇ ਜਿਹੜੇ ਵਿਘਨ ਉਹਨਾਂ ਦੇ ਨਾਸਕ ਹੈ, ਉਹ ਸਦਾ ਪ੍ਰਫੁੱਲਿਤ ਰੂਪ ਆਪ ਹੀ ਹੈ।
ਮਹੱਲਾ ਦੂਜਾ, ਪਹਿਲ ਬਸੰਤ ਹੈ ਆਗਮਨ।
ਦੂਜੇ ਪਾਤਸ਼ਾਹ ਨੂੰ ਪੁੱਛਿਆ ਕਿ ਮਹਾਰਾਜ ਜਿਹੜਾ ਮਹਾਰਾਜ ਨੇ ਸਲੋਕ ਕਿਹਾ ਪਹਿਲੇ ਪਾਤਸ਼ਾਹ ਨੇ, ਇਹਦਾ ਸਾਨੂੰ ਅਰਥ ਨੀ ਸਮਝਿਆ, ਸੋ ਕਿਰਪਾ ਕਰਕੇ ਸਮਝਾਓ। ਤਾਂ ਖਡੂਰ ਸਾਹਿਬ ਦੂਜੇ ਪਾਤਸ਼ਾਹ ਜੀ ਉੱਤਰ ਦਿੰਦੇ ਹਨ,
ਪਹਿਲ ਬਸੰਤ ਹੈ ਆਗਮਨ,
ਇਹ ਭਾਈ ਪਹਿਲਾਂ ਬਸੰਤ ਤੋਂ ਆਗਮਨ ਜਿਸ ਪਰਮੇਸ਼ਰ ਦਾ ਹੈ,
ਇਸ ਕਾ ਕਰੋ ਵਿਚਾਰ,
ਇਹ ਬਸੰਤ ਰੁੱਤ ਮਨੁੱਖਾ ਜਨਮ ਤੋਂ ਪਹਿਲਾਂ ਤੇ ਬਸੰਤ ਰੁੱਤ ਆਈ ਤੋਂ ਪਹਿਲਾਂ, ਬਸੰਤ ਸ਼ੌਂਕ ਅਵਸਥਾ ਆਉਣ ਤੋਂ ਵੀ ਪਹਿਲਾਂ, ਬਸੰਤ ਆਨੰਦ ਜੋ ਜੀਵਨ ਮੁਕਤਾਂ ਨੂੰ ਆਉਂਦਾ ਹੈ ਉਸ ਤੋਂ ਵੀ ਪਹਿਲਾਂ ਜੋ ਆਗਮਨ ਆਇਆ ਹੋਇਆ ਹੈ,
ਇਸ ਕਾ ਕਰੋ ਵਿਚਾਰ,
ਉਸ ਬ੍ਰਹਮ ਦਾ ਭਾਈ ਵਿਚਾਰ ਨਿਰਣਾ ਕਰੋ ਗੁਰਸਿੱਖੋ।
ਨਾਨਕ ਸੋ ਸਾਲਾ ਹੀ ਹੈ,
ਸਤਿਗੁਰੂ ਸਾਹਿਬ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਕਰੀਏ,
ਸਭ ਸਹਿ ਦੇ ਆਧਾਰ,
ਜਿਹੜਾ ਭਾਈ ਸਾਰਿਆਂ ਨੂੰ ਆਸਰਾ ਦੇਣ ਵਾਲਾ ਪ੍ਰੇਮੀ, ਉਸ ਦਾ ਹਰ ਵਕਤ ਸਿਫਤ ਕਰਦੇ ਰਹੀਏ।
ਜੇ ਸਭ ਸਹਿ ਦੇ ਆਧਾਰ,
ਜਿਹੜਾ ਸਾਰਿਆਂ ਨੂੰ ਆਧਾਰ ਆਸਰਾ ਦੇਣ ਵਾਲਾ ਚੇਤਨ ਹੈ।
ਮਹੱਲਾ ਦੂਜਾ, ਮਿਲਿਆ ਮਿਲਿਆ ਨਾ ਮਿਲੇ,
ਜਿਹਨੂੰ ਪੁੱਛੀਏ ਘਾਟ ਰੰਕਿਨੀ ਕਹਾਇਆ, ਸਭ ਕਹਿੰਦੇ ਹੈ ਪਾਇਆ, ਘੱਟ ਕਹਾਉਣ ਨੂੰ ਕੋਈ ਵੀ ਤਿਆਰ ਨਹੀਂ, ਕਹਿੰਦੇ ਅਸੀਂ ਤਾਂ ਜੀ ਪਰਮੇਸ਼ਰ ਨੂੰ ਪਾਇਆ ਹੋਇਆ। ਜੇ ਕਿਸੇ ਨੂੰ ਪੁੱਛੀਏ ਤੁਸੀਂ ਮਹਾਰਾਜ ਕੋਈ ਭਜਨ ਬੰਦਗੀ ਇਸ਼ਨਾਨ ਪਾਨ ਸਾਧ ਸੇਵਾ ਦੇ ਕੋਈ ਕਰਦੇ ਨੇ, ਕਹਿੰਦੇ ਸਾਨੂੰ ਕੀ ਲੋੜ ਹੈ, ਅਸੀਂ ਤਾਂ ਮਿਲੇ ਹੋਏ ਹੈ। ਕਿਉਂ ਮਿਲਿਆ ਮਿਲਿਆ ਨਾ ਮਿਲਿਆ, ਜਿਹੜਾ ਮਿਲਿਆ ਮਿਲਿਆ ਕਹੀ ਜਾਂਦਾ, ਮਿਲਿਆ ਹੋਇਆ ਹਾਂ ਮੈਂ, ਮਿਲਿਆ ਹੋਇਆ ਹਾਂ, ਉਹ ਨੀ ਪਰਮੇਸ਼ਰ ਦੇ ਨਾਲ ਮਿਲ ਸਕਦਾ।
ਮਿਲਿਆ ਮਿਲਿਆ ਜੀ ਹੋ,
ਜੇ ਕੋਈ ਮਿਲਿਆ ਹੀ ਮਿਲਿਆ ਕਹੀ ਜਾਵੇ ਇਸ ਤਰ੍ਹਾਂ ਕਿਵੇਂ ਮਿਲ ਸਕਦਾ ਹੈ।
ਅੰਤਰ ਆਤਮਾ ਜੋ ਮਿਲਿਆ,
ਜਿਹੜਾ ਆਤਮਾ ਮਨ ਕਰਕੇ ਅੰਦਰੋਂ ਮਿਲਿਆ ਹੋਇਆ ਲੀਨ ਹੋਇਆ ਸੁਰਤ ਜਿਸ ਦੀ ਸ਼ਬਦ ਵਿਚ
ਮਿਲਿਆ ਕਹੀ,
ਉਹ ਭਾਈ ਪਰਮੇਸ਼ਰ ਨਾਲ ਮਿਲਿਆ ਹੋਇਆ ਕਹੀਦਾ, ਬਾਕੀ ਨੀ। ਇਸ ਤਰ੍ਹਾਂ ਮਿਲਿਆ ਮਿਲਿਆ ਨਾ ਮਿਲਿਆ, ਜਿਹੜਾ ਕਹੀ ਜਾਵੇ ਮਿਲਿਆ ਹੋਇਆ ਮਿਲਿਆ ਹੋਇਆ, ਇਹ ਨਹੀਂ ਮਿਲਦਾ, ਕਿਉਂਕਿ ਮਿਲੇ ਮਿਲਿਆ ਜੇ ਹੋਏ, ਜਿਹੜੇ ਮਿਲੇ ਹੈ ਨਾ ਪਦਾਰਥ ਵਾਹਿਗੁਰੂ ਵੱਲੋਂ, ਉਹਨਾਂ ਜਿਹੜਾ ਮਿਲਿਆ ਹੋਇਆ ਹੋਵੇ, ਕਿਉਂਕਿ ਉਸ ਦੀ ਬਾਬਤ ਆਪ ਨੇ ਕਿਹਾ ਦਾਤ ਪਿਆਰੀ ਬਿਸਰਿਆ ਦਾ ਤਾਰਾ, ਦਾਤਾਂ ਪਿਆਰੀਆਂ ਮੰਨ ਲਈਆਂ, ਵਾਹਿਗੁਰੂ ਭੁੱਲ ਗਿਆ ਹੈ, ਉਹ ਨਹੀਂ ਮਿਲ ਸਕਦਾ ਹੈ।
ਅੰਤਰ ਆਤਮਾ ਜੋ ਮਿਲੇ,
ਜੋ ਮਹਾਂਪੁਰਖ ਅੰਦਰੋਂ ਆਤਮਾ ਸਰੂਪ ਵਿੱਚ ਮਿਲੇ ਹੋਏ ਹੈ,
ਮਿਲਿਆ ਕਹੀਏ,
ਜਿਹੜਾ ਉਹਨਾਂ ਦੇ ਨਾਲ ਮਿਲਦਾ ਉਹ ਮਿਲਿਆ ਹੋਇਆ ਕਹੀਦਾ, ਬਾਕੀ ਨਹੀਂ ਮਿਲਿਆ ਹੋਇਆ। ਇਸੇ ਪ੍ਰਕਾਰ
ਮਿਲਿਆ ਮਿਲਿਆ ਨਾ ਮਿਲੇ,
ਜਿਹੜੇ ਮਿਲੇ ਹੋਏ ਨਾ ਵਾਹਿਗੁਰੂ ਵੱਲੋਂ ਪਦਾਰਥ, ਜਿਹਦਾ ਚਿੱਤ ਉਹਦਾ ਚ ਮਿਲਿਆ ਹੋਇਆ, ਉਹ ਨੀ ਵਾਹਿਗੁਰੂ ਨਾਲ ਮਿਲ ਸਕਦਾ।
ਮਿਲੇ ਮਿਲਿਆ ਜੇ ਹੋ,
ਮਿਲੇ ਮਿਲਿਆ ਜੇ ਹੋਏ, ਜਿਹੜਾ ਪਰਮੇਸ਼ਰ ਨਾਲ ਮਿਲਿਆ ਹੋਇਆ ਹੋਵੇ ਨਾ, ਉਹ ਗੁਰਮੁਖ ਪਿਆਰਾ ਜੇ ਮਿਲ ਪਵੇ।
ਅੰਤਰ ਆਤਮਾ ਜੋ ਮਿਲੇ,
ਉਹਨਾਂ ਵਾਲੇ ਅਭਿਆਸ ਵਿਚ, ਸਿਮਰਨ ਵਿਚ, ਲੀਨਤਾ ਵਿਚ, ਦਿਲੋਂ ਲਾ ਕੇ ਜੇ ਕੋਈ ਮਿਲ ਜਾਵੇ,
ਮਿਲਿਆ ਕਹੀਏ,
ਉਹ ਪਰਮੇਸ਼ਰ ਨਾਲ ਮਿਲਿਆ ਹੋਇਆ ਕਹੀਦਾ ਹੈ। ਇਸੇ ਪ੍ਰਕਾਰ
ਮਿਲਿਆ ਮਿਲਿਆ ਨਾ ਮਿਲੇ,
ਮਿਲਿਆ ਮਿਲਿਆ ਨਾ ਮਿਲੇ, ਜਿਨ੍ਹਾਂ ਨੂੰ ਮਿਲੇ ਹੈ ਵਾਹਿਗੁਰੂ ਨਾਲ ਮਿਲੇ ਹੋਏ ਸੰਤ ਮਹਾਤਮਾ, ਉਹਨਾਂ ਦੇ ਨਾਲ ਜਿਹੜਾ ਮਿਲਿਆ ਹੋਇਆ ਹੈ ਨਾ ਮਿਲੇ, ਉਹ ਮਹਾਰਾਜ ਦੇ ਪਦਾਰਥਾਂ ਨਾਲ ਨਹੀਂ ਮਿਲਦਾ ਹੈ।
ਮਿਲੇ ਮਿਲਿਆ ਜੀ ਹੋ,
ਜੇ ਕਰਕੇ ਬਾਣੀ ਕਰਕੇ ਮਿਲਿਆ ਹੋਇਆ ਜੋ ਪਰਮੇਸ਼ਰ ਨਾਲ ਹੈ, ਉਹਨਾਂ ਦੇ ਨਾਲ ਪ੍ਰੇਮ ਨਾਲ ਬਾਣੀ ਨਾਲ ਵੀ ਮਿਲਿਆ ਹੋਇਆ ਹੋਵੇ।
ਅੰਤਰ ਆਤਮਾ ਜੋ ਮਿਲੇ,
ਅੰਦਰੋਂ ਮਨ ਕਰਕੇ ਵੀ ਜਿਹੜਾ ਮਿਲਿਆ ਹੋਇਆ ਹੋਵੇ,
ਮਿਲਿਆ ਕਹੀਏ ਸੋ,
ਉਹ ਭਾਈ ਮਿਲਿਆ ਪਰਮੇਸ਼ਰ ਨਾਲ ਕਹੀਦਾ, ਬਾਕੀ ਨਹੀਂ। ਸੋ ਬਾਕੀ ਤਾਂ ਪਤਾ ਭੁੱਲੇ ਹੀ ਰਹਿੰਦੇ ਹਨ, ਮਿਲਦੇ ਨਹੀਂ ਹਨ।
ਪੌੜੀ ਹਰ ਹਰ ਨਾਮ ਸਲਾਹੀ ਹੈ,
ਇਹ ਭਾਈ ਹਰੀ ਦਾ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਪਾਪਾਂ ਨੂੰ ਹਾਰ ਕਰਨ ਵਾਲਾ, ਉਸ ਅੰਮ੍ਰਿਤ ਨਾਮ ਨੂੰ ਧਿਆਸ ਲਾਉਣਾ
ਕਰੀਏ,
ਸੱਚੇ ਦੀ ਕਾਰ ਟਹਿਲ ਸੇਵਾ ਹੱਥਾਂ ਸਰੀਰ ਨਾਲ ਕਰੀਏ, ਭਗਤੀ ਰੂਪ ਜਦੋਂ ਦੁਆਇਤ ਵਾਲੀ ਕਾਰ ਚ ਲੱਗੇ ਹੋਏ, ਦੂਜੇ ਦੇਵਤਿਆਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ,
ਫਿਰ ਜੋਨੀ ਪਾਵੇ,
ਉਹ ਮੁੜ ਕੇ ਭਾਈ ਜੂਨਾ ਚ ਪਾਏ ਜਾਂਦੇ। ਦੇਵਤੇ ਉੱਚਾ ਨੀ ਪਦਵੀ ਲੈਣ ਦਿੰਦੇ, ਕਹਿੰਦੇ ਜੇ ਸਾਥੋਂ ਉੱਚਾ ਹੋ ਗਿਆ ਸਾਡੀ ਪੂਜਾ ਛੱਡ ਜੂ, ਇਸ ਕਰਕੇ ਜੂਨਾ ਜੀ ਪਾਏ ਜਾਂਦੇ। ਫਿਰ
ਨਾਮ ਰਤਿਆ ਨਾਮ ਪਾਈਏ,
ਜੇ ਪਰਮੇਸ਼ੁਰ ਦੇ ਨਾਮ ਚ ਰੰਗੇ ਜਾਈਏ ਤਾਂ ਨਾਮੀ ਪਰਮੇਸ਼ੁਰ ਨੂੰ ਪਾ ਲਈਦਾ ਹੈ।
ਨਾਮੀ ਗੁਣ ਗਾਵੇ,
ਨਾਮ ਜੀ ਰਤਿਆ ਹੋਇਆ ਸੰਤਾਂ ਦਾ, ਜਿਨ੍ਹਾਂ ਦਾ ਹਿਰਦਾ ਹੈ, ਉਹਨਾਂ ਦੀ ਸੰਗਤ ਕਰਕੇ ਨਾਮ ਪ੍ਰਾਪਤ ਕਰੀਦਾ ਹੈ।
ਨਾਮੀ ਗੁਣ ਗਾਵੇ,
ਫਿਰ ਪਰਮੇਸ਼ੁਰ ਦੇ ਨਾਮ ਦਾ ਹਿਰਦੇ ਚ ਨਿਵਾਸ ਹੁੰਦਾ, ਤੇ ਰਸਨਾ ਕਰਕੇ ਵੀ ਉਹ ਗੁਣ ਗਾਉਂਦਾ ਹੈ ਮਹਾਰਾਜ ਦੇ।
ਗੁਰ ਕੈ ਸ਼ਬਦ ਸਲਾਹੀ,
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਦੀ ਸਿਫਤ ਕਰੀਏ।
ਹਰ ਨਾਮ ਸਮਾਵੇ,
ਹਰੀ ਜੋ ਨਾਮੀ ਹੈ ਸਾਰਿਆਂ ਦੇ ਵਿੱਚ, ਸੱਚੇ ਪਾਤਸ਼ਾਹ ਪ੍ਰਸਿੱਧ ਰੂਪ ਉਸਦੇ ਵਿੱਚ ਸਮਾ ਜਾਂਦਾ, ਭੇਦ ਹੋ ਜਾਂਦਾ ਹੈ।
ਸਤਿਗੁਰ ਸੇਵਾ ਸਫਲ,
ਭਾਈ ਸਤਿਗੁਰਾਂ ਦੀ ਸੇਵਾ ਕੀਤੀ ਸਫਲੀ ਹੈ, ਉਹਨਾਂ ਦੀ ਗਿਆਨ ਰੂਪੀ ਫਲ ਲੱਗਦਾ ਹੈ।
ਫਲ ਪਾਵੇ,
ਜੋ ਜੋ ਉਹਨਾਂ ਗੁਰਮੁਖਾਂ ਦੀ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਹੈ, ਉਹਨਾਂ ਗੁਰਮੁਖਾਂ ਦੀ ਸੇਵਾ ਕਰਨਾ, ਉਹ ਗਿਆਨ ਰੂਪੀ ਫਲ ਨੂੰ ਪਾ ਲੈਂਦਾ ਹੈ।
ਸਲੋਕ ਮਹੱਲਾ ਦੂਜਾ, ਕਿਸੇ ਕੋਈ ਕੋ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਖਡੂਰ ਸਾਹਿਬ ਭੇਜ ਦਿੱਤਾ ਕਿ ਤੁਸੀਂ ਉੱਥੇ ਰਿਹਾ ਕਰੋ। ਇਹ ਮਹਾਰਾਜ ਦਾ ਬਚਨ ਮੰਨ ਕੇ, ਖਡੂਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਮੰਨ ਕੇ ਆ ਗਏ, ਇੱਥੇ ਆ ਕੇ ਰਹਿਣ ਲੱਗ ਗਏ। ਪਰ ਚਿੱਤ ਨਹੀਂ ਕਿਸੇ ਵਿਹਾਰ ਨੂੰ ਕਰਦਾ, ਹਰ ਵਕਤ ਸਮਾਧ ਚ ਲੀਨ ਰਹਿੰਦੇ ਹਨ। ਇਹਨਾਂ ਦੇ ਪ੍ਰੇਮ ਦੀ ਖਿੱਚ ਐਸੀ ਪਈ ਗੁਰੂ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਇੱਕ ਵਾਰੀ ਤਾਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਇਧਰੋਂ ਕਰਤਾਰਪੁਰੋਂ ਚੱਲ ਪਏ, ਇਧਰੋਂ ਗੁਰੂ ਅੰਗਦ ਸਾਹਿਬ ਚੱਲ ਪਏ, ਜਿੱਥੇ ਬਾਬੇ ਬੁੱਢੇ ਸਾਹਿਬ ਦੀ ਬੇਰ ਗੁਰਦੁਆਰਾ ਹੈ, ਮਹਾਰਾਜ ਸਾਹਿਬ ਜੀ ਦਾ ਅਸਥਾਨ ਹੈ ਅੰਮ੍ਰਿਤਸਰ ਸਾਹਿਬ ਦੇ ਕਿਨਾਰੇ ਤੇ ਸਰੋਵਰ ਤੇ, ਉੱਥੇ ਗੁਰੂ ਅੰਗਦ ਸਾਹਿਬ ਜੀ ਵੀ ਮਿਲ ਪਏ ਇਧਰੋਂ ਆ ਕੇ, ਤੇ ਇਧਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਿਲ ਗਏ। ਇਹ ਬਾਬੇ ਸ਼ਾਮ ਸਿੰਘ ਦੀਆਂ ਪ੍ਰੇਮ ਦੀਆਂ ਪਰਚੀਆਂ ਚ ਪ੍ਰਸੰਗ ਲਿਖਿਆ ਹੋਇਆ ਕਿ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਚ ਆਉਣਾ ਹੋਇਆ, ਅਤੇ ਫੇਰ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਜੀ ਜਿਸ ਵਕਤ ਨਿਉਂ ਰੱਖੀ ਹੈ, ਉਸ ਵੇਲੇ ਗੁਰੂ ਅਮਰਦਾਸ ਜੀ ਦੇ ਨਾਲ ਇਹ ਵੀ ਬਾਬੇ ਸ਼ਾਮ ਸਿੰਘ ਨੇ ਲਿਖਿਆ ਪ੍ਰੇਮ ਪਰਚੀਆਂ ਚ ਕਿ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਦੱਸਣ ਵਾਸਤੇ ਕਿ ਇਸ ਸਰੋਵਰ ਦੀ ਸੇਵਾ ਕਰਨੀ ਹੈ, ਇੱਥੇ ਦੁੱਖ ਭੰਜਣੀ ਬੇਰੀ ਵਾਲੇ ਥਾਂ ਆਏ। ਇਸ ਪ੍ਰਕਾਰ ਇਹਨਾਂ ਸਤਿਗੁਰਾਂ ਦਾ ਆਗਮਨ ਬਾਬੇ ਸ਼ਾਮ ਸੋਹਣਾ ਨੇ ਆਪਦੀਆਂ ਪ੍ਰੇਮ ਪਰਚੀਆਂ ਚ ਲਿਖਿਆ ਸਾਧ ਸੰਗਤ ਜੀ। ਇਸੇ ਪ੍ਰਕਾਰ ਫੇਰ ਗੁਰੂ ਨਾਨਕ ਸਾਹਿਬ ਜੀ ਪ੍ਰੇਮ ਦੇ ਵਧੇ ਹੋਏ ਗੁਰੂ ਅੰਗਦ ਸਾਹਿਬ ਜੀ ਨੂੰ ਭੇਜਤਾ, ਪਿੱਛੇ ਹੀ ਖਡੂਰ ਸਾਹਿਬ ਚ ਆ ਗਏ ਗੁਰੂ ਅੰਗਦ ਸਾਹਿਬ। ਫੇਰ ਬਾਹਲੀ ਪ੍ਰੇਮ ਦੀ ਖਿੱਚ ਕੀਤੀ, ਗੁਰੂ ਸਾਹਿਬ ਕਰਤਾਰਪੁਰ ਰਹਿ ਨਾ ਸਕੇ, ਮਹਾਰਾਜ ਸਾਹਿਬ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਸਾਹਿਬ ਨੂੰ ਮਿਲੇ। ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੇ ਤੇ ਮਹਾਰਾਜ ਸਾਹਿਬ ਮਾਤਾ ਖੀਵੀ ਜੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਮਹਾਰਾਜ ਸਾਹਿਬ ਦਾ ਇਸ਼ਨਾਨ ਕਰਾਇਆ। ਉਹ ਸਿਰਾ ਵਾਲਾ ਜਿਹੜਾ ਅਸਥਾਨ ਬਣਿਆ ਹੈ ਨਾ, ਅਜੇ ਨਿਸ਼ਾਨ ਹੀ ਲੱਗਾ ਹੋਇਆ, ਉੱਥੇ ਗੁਰੂ ਸਾਹਿਬ ਜੀ ਖੜਿਆਂ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਜਲ ਪਾ ਕੇ ਇਸ਼ਨਾਨ ਕਰਾਇਆ ਸੀ। ਇੱਥੇ ਖੂਹ ਸੀ, ਉਸ ਖੂਹ ਚੋਂ ਪਾਣੀ ਕੱਢ ਕੇ ਮਹਾਰਾਜ ਇਸ਼ਨਾਨ ਕਰਾਇਆ ਸੀ। ਉਦੋਂ ਬਾਅਦ ਫਿਰ ਮਹਾਰਾਜ ਜਿੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਬਣਿਆ ਹੋਇਆ, ਭਾਈ ਬਾਲੇ ਤੋਂ ਜਨਮ ਸਾਖੀ ਸੁਣਦੇ ਰਹੇ ਹੈ, ਉੱਥੇ ਗੁਰੂ ਨਾਨਕ ਸਾਹਿਬ ਜੀ ਆ ਗਏ। ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਤੁਸੀਂ ਪੁਰਖਾ ਇੰਨਾ ਪ੍ਰੇਮ ਕਿਉਂ ਕਰਦੇ ਹੋ, ਸਾਨੂੰ ਖਿੱਚ ਪੈਂਦੀ ਸੀ, ਰਹਿ ਨਹੀਂ ਸਕਦੇ, ਕਰਤਾਰਪੁਰੋਂ ਸਾਨੂੰ ਇੱਥੇ ਆਉਣਾ ਪੈਂਦਾ, ਤੁਸੀਂ ਸਾਡਾ ਸਰੂਪ ਹੀ ਬਣ ਗਏ ਹੋ, ਤੁਸੀਂ ਇੰਨੀ ਖਿੱਚ ਨਾ ਕਰਿਆ ਕਰੋ, ਸਾਡੇ ਸਰੂਪ ਦੇ ਵਿੱਚ ਲੀਨ ਹੋਏ ਹੋ, ਤੁਸੀਂ ਇੱਕੋ ਹੀ ਰੂਪ ਹੋ ਗਏ ਹੈ। ਸੁਣ ਕੇ ਗੁਰੂ ਅੰਗਦ ਸਾਹਿਬ ਨੇ ਉਸ ਵੇਲੇ ਪ੍ਰੇਮ ਬਾਰੇ ਬਚਨ ਮਹਾਰਾਜ ਨੂੰ ਕਹੇ ਸਨ।
ਸਲੋਕ ਮਹੱਲਾ ਦੂਜਾ। ਕਿਸੇ ਹੀ ਕੋਈ ਕੋਈ
ਸੱਜੇ ਪਾਤਸ਼ਾਹ, ਕਿਸੇ ਨੂੰ ਕਿਸੇ ਦੀ ਓਟ ਹੈ, ਕਿਸੇ ਨੂੰ ਕਿਸੇ ਦੀ ਓਟ ਹੈ, ਕਿਸੇ ਦਾ ਕੋਈ ਮਾਤਾ ਹੈ, ਕਿਸੇ ਦਾ ਕੋਈ ਪਿਤਾ ਹੈ, ਕਿਸੇ ਦਾ ਕੋਈ ਰਾਮ ਹੈ, ਕਿਸੇ ਦਾ ਕੋਈ ਰਹੀਮ ਹੈ, ਕਿਸੇ ਦਾ ਕੋਈ ਕ੍ਰਿਸ਼ਨ ਹੈ, ਕਿਸੇ ਦਾ ਕੋਈ ਮਹਾਰਾਜ ਰਾਮ ਚੰਦਰ ਆਦਿਕ, ਕੋਈ ਸ਼ਿਵ ਜੀ ਹੈ, ਕੋਈ ਵਿਸ਼ਨੂੰ ਦਾ ਉਪਾਸ਼ਕ ਹੈ, ਕੋਈ ਕਿਸੇ ਦਾ ਕੋਈ ਹੈ, ਕਿਸੇ ਦਾ ਮਹਾਰਾ ਕੋਈ ਹੈ।
ਮੰਜ ਨਿਮਾਣੀ ਇੱਕ ਤੂੰ,
ਚੱਜਾ ਨੂੰ ਪੜਿਆ ਕਰ,
ਮੰਜ ਨਿਮਾਣੀ ਇੱਕ ਤੂੰ,
ਮੰਜ ਮੇਰੀ ਜਿਹੜੀ ਜਿੰਦ ਹੈ ਮਹਾਰਾ ਮਾਣ ਤੋਂ ਰਹਿਤ, ਇਹਦੇ ਤਾਂ ਆਸਰਾ ਇੱਕ ਤੁਸੀਂ ਹੋ ਗੁਰੂ ਨਾਨਕ ਸਾਹਿਬ ਜੀ, ਹੋਰ ਮੈਂ ਕਿਸ ਨੂੰ ਚੇਤੇ ਕਰਾਂ, ਆਪ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ।
ਕਿਉਂ ਨਾ ਮਰੀਜੈ ਰੋ,
ਫਿਰ ਸਤਿਗੁਰੋ ਕਿਉਂ ਨਾ ਰੋ ਰੋ ਕੇ ਮਰੀਏ ਅਸੀਂ,
ਜਾ ਲਗ ਚਿਤ ਨਾ ਆਵੇ,
ਜਿੰਨਾ ਚਿਰ ਤੁਸੀਂ ਚੇਤੇ ਨਹੀਂ ਆਉਂਦੇ ਰੋ ਰੋ ਕੇ ਸਾਡਾ ਮਰਨਾ ਹੁੰਦਾ ਸੱਚੇ ਪਾਤਸ਼ਾਹ। ਇਸੇ ਪ੍ਰਕਾਰ ਕਿਸੇ ਹੀ ਕੋਈ ਕੋਏ, ਕਿਸੇ ਨੇ ਸਥੂਲ ਸਰੀਰ ਦੀ ਓਟ ਲਈ ਹੈ, ਕਿਸੇ ਨੇ ਸੂਖਮ ਦੇਹ ਦੀ ਓਟ ਲਈ ਹੈ, ਕੋਈ ਕਾਰਨ ਦੇਹ ਦੀ ਓਟ ਲਈ ਬੈਠਾ, ਮੰਨ ਮੇਰਾ ਤਾਂ ਸੱਚੇ ਪਾਤਸ਼ਾਹ ਇੱਕੋ ਹੀ ਤੂੰ ਹੈ, ਇਹ ਸਤਿਗੁਰੂ ਨਾਨਕ ਦੇਵ ਜਾਗਦੀ ਜੋਤ।
ਕਿਉਂ ਨਾ ਮਰੀਜੈ ਰੋ,
ਕਿਉਂ ਨਾ ਮਰੀਜੈ ਰੋਏ ਨਾ, ਯਤਨ ਕਰਕੇ ਆਪਦੀ ਪ੍ਰਾਪਤੀ ਵਾਸਤੇ ਕਿਉਂ ਨਾ ਮਰ ਜਾਈਏ, ਯਤਨ ਕਰਦੇ ਹੋਏ ਜੀਵਤ ਭਾਗ ਤੋਂ
ਜਾ ਲਗ ਚਿਤ ਨਾ,
ਜਿੰਨਾ ਚਿਰ ਸੱਚੇ ਪਾਤਸ਼ਾਹ ਆਪ ਚੇਤੇ ਨਹੀਂ ਆਉਂਦੇ ਹੋ।
ਸਲੋਕ ਮਹੱਲਾ ਦੂਜਾ। ਜਾਂ ਸੁਖ ਤਾਂ ਸੋਹਰਾਵੇ।
ਫਿਰ ਗੁਰੂ ਅੰਗਦ ਸਾਹਿਬ ਤਪਿਆਣੇ ਸਾਹਿਬ ਬੈਠ ਗਏ ਸੀ ਇੱਕ ਵਾਰੀ, ਉੱਥੋਂ ਬਿਮਾਰਾ ਉਠਾ ਕੇ ਨਾਲ ਹੀ ਲੈ ਗਏ। ਮਹਾਰਾਜ ਕਹੇ ਸਹਿਜ ਸੁਭਾਅ ਪੁਰਖਾ, ਤੈਨੂੰ ਕਿਹਾ ਸੀ ਇੱਥੇ ਹੀ ਬੈਠ, ਤੁਸੀਂ ਹੁਣ ਇੱਥੇ ਬੈਠੇ ਨੇ, ਕਈ ਮਹੀਨੇ ਗੁਜ਼ਾਰਤੇ। ਫਿਰ ਕਰਤਾਰਪੁਰ ਸਾਹਿਬ ਜਾ ਕੇ ਤਖ਼ਤ ਦਿੱਤਾ ਸੀ ਮਹਾਰਾਜ ਨੇ। ਉਸ ਵੇਲੇ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਰਮ ਪਵਿੱਤਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਕੇ, ਜਦੋਂ ਸੱਚੇ ਪਾਤਸ਼ਾਹ ਖਡੂਰ ਸਾਹਿਬ ਆ ਕੇ ਰਹਿਣ ਲੱਗ ਗਏ, ਫਿਰ ਗੁਰੂ ਸਾਹਿਬ ਦੇ ਦਰਸ਼ਨ ਸਿੱਖ ਕਰਨ ਵਾਸਤੇ ਆਏ, ਪ੍ਰਗਟ ਕੀਤਾ ਮਹਾਰਾਜ ਨੂੰ। ਅੰਦਰ ਹੀ ਮਾਈ ਭਰਾਈ ਦੇ ਗੁਰਦੁਆਰੇ ਦੇ ਮਹਾਰਾਜ ਸਾਹਿਬ ਜੀ ਬੈਠੇ ਰਹੇ। ਭਾਈ ਬੁੱਢਾ ਸਾਹਿਬ ਜੀ ਨੂੰ ਸਿਆਣ ਕੇ ਜਦੋਂ ਬਾਹਰ ਦੀਵਾਨ ਚ ਲਿਆਂਦੇ, ਉਸ ਵੇਲੇ ਮਹਾਰਾਜ ਕਿਹਾ ਜਿਸ ਪਿਆਰੇ ਸੇ ਉਹਨੇ ਤੁਸ ਅੱਗੇ ਅਮਰ ਚੱਲੀ ਹੈ, ਤਿਰਕ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਸਿੱਖਾਂ ਨੇ ਕਿਹਾ ਮਹਾਰਾਜ ਉਪਦੇਸ਼ ਬਖਸ਼ੋ, ਇਹ ਉਪਦੇਸ਼ ਬਖਸ਼ਿਆ ਹੈ।
ਮਹੱਲਾ ਦੂਜਾ। ਜਾਂ ਸੁਖ ਤਾਂ ਸੋਹਰਾਵੇ।
ਇਹ ਭਾਈ ਜਦੋਂ ਸੁਖ ਦੀ ਪ੍ਰਾਪਤੀ ਹੋਵੇ, ਉਦੋਂ ਵੀ ਸੌ ਪਤੀ ਅਕਾਲ ਪੁਰਖ ਨੂੰ ਰਾਵੇ, ਉਚਾਰਨ ਕਰਿਓ, ਸਿਮਰਨ ਕਰਿਓ,
ਦੁੱਖ ਵੀ ਸੰਭਾਲਿਓ।
ਜਦੋਂ ਦੁੱਖ ਦੀ ਆ ਕੇ ਪ੍ਰਾਪਤੀ ਹੋਵੇ, ਉਦੋਂ ਵੀ ਉਸ ਪਰਮੇਸ਼ਰ ਨੂੰ ਸੰਭਾਲਣਾ ਕਰਿਓ, ਕਦੇ ਦੁੱਖ ਵਿੱਚ ਨੀ ਪਰਮੇਸ਼ਰ ਨੂੰ ਵਿਸਾਰ ਦੇਣਾ ਚਾਹੀਦਾ।
ਨਾਨਕ ਕਹੇ ਸਿਆਣੀਏ।
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਸਿਆਣੀਏ, ਜਿਗਿਆਸੂ ਰੂਪ ਸਖੀਏ, ਹੇ ਪਰਮੇਸ਼ਰ ਦੇ ਚਾਹਵਾਨ ਅਧਿਕਾਰੀ ਜਣੋ, ਵੇਦ ਸ਼ਾਸਤਰਾਂ ਦੇ ਗਿਆਨ ਵਾਲੀਏ ਸਿਆਣੀਏ,
ਕੰਤ ਮਿਲਾਵਾ।
ਇਸ ਪ੍ਰਕਾਰ ਕੰਤ ਪਤੀ ਪਰਮੇਸ਼ਰ ਅਕਾਲ ਪੁਰਖ ਦਾ ਮਿਲਾਪ ਹੋਵੇਗਾ।
ਪੌੜੀ ਹੋ ਕਿਆ ਸਾਲਾ ਹੀ ਕਿਰਮ ਜਾਂ।
ਸਤਿਗੁਰੂ ਤੀਜੇ ਪਾਤਸ਼ਾਹ ਦੀਆਂ ਪੌੜੀਆਂ ਹਨ, ਇਹ ਵੀ ਪੌੜੀ ਦੀ ਸਮਾਪਤੀ ਕਰਦੇ ਹੋਏ ਮਹਾਰਾਜ ਉਚਾਰਦੇ ਹਨ।
ਹੋ ਕਿਆ ਸਾਲਾ ਹੀ ਕਿਰਮ ਜਾਂ,
ਮਹਾਰਾਜ ਅਸੀਂ ਕਿਰਮ ਕੀੜੇ ਕੀਤੇ ਹੋਏ ਤੇਰੇ ਜੰਤ, ਛੋਟੇ ਦਾਸਾਂ ਦੇ ਦਾਸ, ਆਪ ਦੀ ਕੀ ਸਿਫਤ ਕਰ ਸਕਦੇ ਹਾਂ।
ਵੱਡੀ ਤੇਰੀ ਵਡਿਆਈ,
ਆਪ ਦੀ ਸਤਿਗੁਰੂ ਬਹੁਤ ਵੱਡੀ ਤੋਂ ਵਡਿਆਈ ਵੱਡੀ ਹੈ। ਆਪ ਦੀ ਵਡਿਆਈ ਆਪ ਦੇ ਬ੍ਰਹਮਾ ਆਦਿਕ ਵੀ ਆਪਦੇ ਪੁੱਜ ਨਹੀਂ ਸਕਦੇ ਬਰਾਬਰ।
ਤੂੰ ਅਗਮ ਦਇਆਲ ਅਗਮ ਹੈ,
ਅਗਮ ਜਿਹੜੇ ਛੇ ਸ਼ਾਸਤਰਾਂ ਲਿਖੀਆਂ ਦੇ ਬਣਾਏ ਹੋਏ ਸਾਂਖ ਨਿਆਏ ਪਤੰਜਲ ਪੂਰਵ ਮੀਮਾਂਸਾ ਵਿਸ਼ੇਖਕ ਵਿਦਾਂਤ ਆਦਿਕ, ਇਹ ਅਗਮ ਸ਼ਾਸਤਰਾਂ ਤੋਂ ਵੀ ਤੂੰ ਅਗਮ ਹੈ ਸੱਚੇ ਪਾਤਸ਼ਾਹ। ਫੇਰ ਕੈਸਾ ਦਇਆ ਦਾ ਘਰ ਹੈ,
ਆਪ ਲਹਿ ਮਿਲਾਈ,
ਆਪਦੀ ਗਮਤਾ ਮਨ ਦੇ ਸੰਕਲਪ ਨਾਲ ਵੀ ਨਹੀਂ ਪਾਈ ਜਾਂਦੀ, ਗਮਤਾ ਤੋਂ ਰਹਿਤ ਹੈ ਤੂੰ ਮਹਾਰਾਜ।
ਮੈਂ ਤੁਝ ਬਿਨ ਆਪ ਲਹਿ ਮਿਲਾਈ,
ਆਪ ਦੀ ਕਿਰਪਾ ਕਰਕੇ ਮਹਾਰਾਜ ਸਾਨੂੰ ਮੇਲ ਲਓ ਤਾਂ ਮਿਲਣਾ ਹੁੰਦਾ ਹੈ।
ਮੈਂ ਤੁਝ ਬਿਨ ਬੇਲੀ ਕੋ,
ਅੰਤਰਜਾਮੀ ਮੇਰਾ ਆਪ ਤੋਂ ਬਿਨਾਂ ਕੋਈ ਬੇਲੀ ਸਹਾਇਕ ਮਿੱਤਰ ਨਹੀਂ ਹੈ ਲੋਕ ਪਰਲੋਕ ਦਾ।
ਤੂੰ ਅੰਤ ਛਡਾ ਸਖਾਈ,
ਤੁਸੀਂ ਮਹਾਰਾਜ ਅੰਤ ਨੂੰ ਸਖਾ ਮਿੱਤਰ ਦੀ ਨਿਆਂ ਸਹਾਇਤਾ ਕਰਨ ਵਾਲੇ ਹੋ ਸੱਚੇ ਪਾਤਸ਼ਾਹ ਜੀ।
ਜੋ ਤੇਰੀ ਸਰਨਾਂਗਤ,
ਜੋ ਆਪ ਜੀ ਦੀ ਸਰਨ ਪਾਤਸ਼ਾਹ ਸਰਨ ਪ੍ਰਾਪਤ ਹੋਏ ਹਨ,
ਲਹਿ ਛਡਾਈ
ਉਹਨਾਂ ਨੂੰ ਮਹਾਰਾਜ ਕਾਲ ਦੇ ਭੈ ਤੋਂ, ਜੰਮਣ ਦੇ ਭੈ ਤੋਂ, ਜੰਮਣ ਮਨ ਤੋਂ ਛੁਡਾ ਲੈਂਦੇ ਹੋ, ਮੁਕਤ ਕਰ ਲੈਂਦੇ ਹੋ।
ਨਾਨਕ ਬੇਪਰਵਾਹ ਹੈ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ, ਹੇ ਮਹਾਰਾਜ ਤੂੰ ਬੇਪਰਵਾਹ ਹੈ, ਆਪਦਾ ਸਰੂਪ ਕਿਸੇ ਦੀ ਖਾਸ ਨਹੀਂ ਹੈ ਤੈਨੂੰ,
ਤਿਸ ਤਿਲ ਨਾ ਤਮਾਈ,
ਆਪ ਨੂੰ ਤਿਸ ਨੂੰ ਤ੍ਰਿਸ਼ਨਾ ਵੀ ਨਹੀਂ ਹੈ ਤੇ ਤਰਜ ਨਹੀਂ, ਤਵਾਂ ਖਾਸ ਨਹੀਂ ਕਿਸੇ ਪ੍ਰਕਾਰ ਦੀ, ਤਮਾਈ ਵਾਸ਼ਨਾ ਵੀ ਨਹੀਂ ਹੈ ਤੇ ਤਵਾਂ ਤਮ ਅਗਿਆਨ ਦਾ ਹਨੇਰਾ ਵੀ ਤੇਰੇ ਅੰਦਰ ਹੈ ਨੀ, ਤਲ ਮਾਤਰ ਤੋਂ ਜਿੰਨਾ ਵੀ।